ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਮਾਝ ਜਾਤੀ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਹਰ ਰਾਮ 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 ਰਾਮਾ, ਜਪ ਪੂਰਨ ਹੋਏ ਕੰਮ ਰਹਾਉ। ਰਾਮਾ ਤੋਂ ਭਾਵ ਹੈ ਭਾਈ ਹਰੀ ਰਾਮ, ਜੋ ਸਾਰੇ ਰਮਿਆ ਹੋਇਆ ਪਰਮੇਸ਼ਰ ਹੈ, ਰਾਮ ਜੋ ਰਮਣ ਕਰਕੇ ਕਰਨੇ ਯੋਗ ਹੈ, ਉਹਦੇ ਜਪਣ ਨਾਲ ਸਾਰੇ ਹੀ ਕੰਮ ਪੂਰਨ ਹੋ ਜਾਂਦੇ ਨੇ। ਤੁਸੀਂ ਵੀ ਜਪੋ, ਕਿਉਂਕਿ ਰਾਮ ਦਾ ਨਾਮ ਜਪਣ ਨਾਲ ਸਾਰਾ ਕੁਝ ਪਵਿੱਤਰ ਵੀ ਹੋ ਜਾਂਦਾ। ਰਾਮ ਰਮੇ ਹੋਏ ਪਰਮੇਸ਼ਰ ਨੂੰ ਕਿਹਾ ਰਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ। ਰਾਮ ਅਤੇ ਗੋਬਿੰਦ ਆਦਿਕ ਨਾਮਾਂ ਨੂੰ ਜਪਦਿਆਂ ਮੂੰਹ ਪਵਿੱਤਰ ਹੁੰਦਾ, ਇਹ ਉਹਦੇ ਨਾਮ ਨੇ। ਰਾਮ ਗੋਬਿੰਦ ਹਰੀ ਨਾਰਾਇਣ ਦਾਮੋਦਰ ਮਾਧੋ ਮੁਰਾਰੀ, ਜਿਹੜੇ ਵੀ ਉਹਦੇ ਨਾਮ ਹੈ, ਜਦੋਂ ਸਾਡੀ ਚਿੱਤ ਦੀ ਬਿਰਤੀ ਉਸ ਪਾਸੇ ਜੁੜਦੀ ਹੈ, ਅਸਲ ਵਿੱਚ ਕੰਮ ਅੰਦਰੋਂ ਬਿਰਤੀ ਕਰਦੀ, ਬਿਰਤੀ ਸੁਰਤੀ ਜਦੋਂ ਉਹਦੇ 'ਚ ਜੁੜਦੀ, ਨਾਮ ਉਹਦਾ ਕੋਈ ਵੀ ਰੱਖ ਕੇ ਜਪ ਸਕਦਾ ਇਨਸਾਨ, ਪਰ ਜਦੋਂ ਗੁਰੂ ਮੰਤਰ ਦਿੰਦਾ, ਇਹ ਕਲਯੁਗ ਦੇ ਸਮੇਂ ਵਿੱਚ, ਪਹਿਲਿਆਂ ਸਮਿਆਂ ਵਿੱਚ ਗੁਰੂ ਵੱਲੋਂ ਮੰਤਰ ਹੁੰਦਾ ਸੀ, ਨਾਰਦ ਮੁਨੀ ਜੀ ਨੇ ਵੀ ਉਪਦੇਸ਼ ਦਿੱਤਾ। ਸੋ ਜਿਵੇਂ ਭਗਤ ਪ੍ਰਹਿਲਾਦ ਜੀ ਕਹਿੰਦੇ ਨੇ, ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ, ਉਹਨਾਂ ਨੇ ਸ੍ਰੀ ਗੋਪਾਲ ਨਾਮ, ਗੋ ਨਾਮ ਗੋਪਾਲ, ਕ੍ਰਿਸ਼ਨ ਜੀ ਦਾ ਇਹ ਨਾਮ ਸੀ, ਪਰ ਉਹ ਤਾਂ ਸਤਯੁਗ 'ਚ ਹੋਏ ਨੇ ਪ੍ਰਹਿਲਾਦ ਜੀ, ਅਤੇ ਕ੍ਰਿਸ਼ਨ ਜੀ ਹੋਏ ਨੇ ਦੁਆਪਰ 'ਚ, ਫਿਰ ਉਦੋਂ ਗੋਪਾਲ ਨਾਮ ਕਿਵੇਂ ਆ ਗਿਆ, ਉਦੋਂ ਹਰੀ ਨਾਮ ਕਿਵੇਂ ਆ ਗਿਆ। ਇਸ ਕਰਕੇ ਇਹ ਨਾਮ ਅਸਲ ਵਿੱਚ ਸਾਰੇ ਪਰਮੇਸ਼ਰ ਦੇ ਹੀ ਨੇ। ਰਾਮ ਵੀ ਪਰਮੇਸ਼ਰ ਦਾ ਨਾਮ ਹੈ, ਪਰ ਬਾਅਦ ਵਿੱਚ ਜਿਹੜੇ ਅਵਤਾਰ ਹੋਏ ਨੇ ਉਹਨਾਂ ਨੇ ਜੇ ਉਹ ਨਾਮ ਰੱਖੇ ਨੇ ਤਾਂ ਇਹਦਾ ਮਤਲਬ ਉਹ ਨਹੀਂ ਕਿ ਹੁਣ ਪਰਮੇਸ਼ਰ ਕਹਿ ਲਈਏ, ਪਰਮੇਸ਼ਰ ਪਰਮੇਸ਼ਰ ਹੀ ਹੈ। ਪ੍ਰਹਿਲਾਦ ਜੀ ਨੇ ਕਿੰਨੇ ਹੀ ਨਾਮਾਂ ਦੁਆਰਾ ਪਰਮੇਸ਼ਰ ਦਾ ਕਥਨ ਕੀਤਾ। ਪਰਮੇਸ਼ਰ ਨੂੰ ਭਾਵਨਾ ਨਾਲ ਜੇ ਕੋਈ ਧਿਆਉਂਦਾ ਹੈ ਗੁਰਮੰਤਰ ਲੈ ਕੇ, ਉਹ ਵੀ ਠੀਕ ਹੈ। ਜਿਵੇਂ ਕਿਸੇ ਜੱਟ ਜ਼ਿਮੀਂਦਾਰ ਨੇ ਪੁਰਾਣੇ ਸਮੇਂ ਵਿੱਚ ਕਈ ਹਜ਼ਾਰ ਸਾਲ ਪਹਿਲਾਂ ਖੇਤੀ ਕਰਦਾ ਸੀ ਕੋਈ ਬੰਦਾ ਪਿੰਡ ਦਾ, ਉਹਨੇ ਮੰਦਰ ਵਿੱਚ ਕਥਾ ਸੁਣੀ, ਵਿਸ਼ਨੂੰ ਜੀ ਦਾ ਸਰੂਪ ਦੱਸ ਰਿਹਾ ਸੀ ਪੰਡਿਤ, ਲੱਕ ਦੇ ਨਾਲ ਉਹ ਆੜਵੰਦ ਬੰਨਦਾ, ਉਹਨੂੰ ਸਿਰਫ ਹੋਰ ਗੱਲਾਂ ਭੁੱਲ ਗਈਆਂ, ਆੜਵੰਦ ਚੇਤੇ ਰਹਿ ਗਿਆ। ਲੱਕ ਨੂੰ ਸੋਨੇ ਦੀ ਬੈਲਟ ਜੀ ਬਣੀ ਹੁੰਦੀ ਇੱਕ ਪੁਰਾਣੇ ਸੰਗਲੀ ਜੀ ਵਾਂਗੂੰ ਚੌੜੀ ਜੀ, ਉਹ ਆੜਵੰਦ ਹੁੰਦਾ। ਉਹ ਜ਼ਿਮੀਂਦਾਰ ਨੂੰ ਹੋਰ ਤਾਂ ਸਭ ਭੁੱਲ ਗਿਆ, ਉਹ ਬਾਹਰ ਜੰਗਲ 'ਚ ਬਹਿ ਕੇ ਆੜਵੰਦ ਆੜਵੰਦ ਧਿਆਨ ਉਹਨੇ ਵਿਸ਼ਨੂੰ ਦਾ ਹੀ ਰੱਖਿਆ, ਉਹਨੇ ਸੋਚਿਆ ਉਹਦਾ ਨਾਮ ਆੜਵੰਦ ਹੋਵੇਗਾ। ਉਹ ਆੜਵੰਦ ਜਪਦਿਆਂ ਵਿਸ਼ਨੂੰ ਜੀ ਨੇ ਉਹਦੀ ਭਾਵਨਾ ਨੂੰ ਜਦ ਦੇਖਿਆ, ਕਹਿੰਦੇ ਲਕਸ਼ਮੀ ਮੇਰਾ ਇੱਕ ਨਵਾਂ ਹੀ ਭਗਤ ਹੋਇਆ, ਮੇਰਾ ਨਵਾਂ ਹੀ ਨਾਂ ਰੱਖਿਆ ਉਹਨੇ, ਕਹਿੰਦੇ ਚੱਲ ਉਹਨੂੰ ਦਰਸ਼ਨ ਦਈਏ ਚੱਲ ਕੇ। ਸੋ ਇਸ ਕਰਕੇ ਹੈ ਕਿ ਭਾਵਨਾ ਨਾਲ ਕੋਈ ਵੀ ਪਰਮੇਸ਼ਰ ਦਾ ਨਾਮ ਕਿਸੇ ਤਰ੍ਹਾਂ ਵੀ ਲਵੇ, ਕਿਸੇ ਵੀ ਨਾਮ ਨੂੰ ਜੇ ਲੈਂਦਾ ਹੈ, ਅਸਲ ਵਿੱਚ ਸਾਡਾ ਮਨ ਹੀ ਪਰਮੇਸ਼ਰ ਵੱਲ ਨੂੰ ਜਦੋਂ ਲੱਗ ਜਾਂਦਾ, ਜੇ ਇਕੱਲਾ ਇੰਨਾ ਹੀ ਕਹੀ ਜਾਈਏ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਇਹਦੇ ਨਾਲ ਵੀ ਪ੍ਰਾਪਤੀ ਹੋ ਜਾਂਦੀ। ਜਿਵੇਂ ਇੱਕ ਵਾਰ ਮਨ ਲੱਗਣਾ ਚਾਹੀਦਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਜਿਨ੍ਹਾਂ ਨੇ ਅਪਾਰ ਪਰਮੇਸ਼ਰ ਨੂੰ ਭਾਓ ਪ੍ਰੇਮ ਨਾਲ ਭਾਖਿਆ ਤੋਂ ਭਾਵ ਹੁੰਦਾ ਉਚਾਰਨ ਕੀਤਾ ਹੈ, ਉਸੇ ਉੱਤੇ ਉਹਨੇ ਕਿਰਪਾ ਕਰ ਦਿੱਤੀ। ਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ, ਰਾਮ ਗੋਬਿੰਦ ਕਹਿੰਦਿਆਂ ਹੋਇਆਂ ਧਿਆਨ ਵੀ ਪਰਮੇਸ਼ਰ ਵਿੱਚ ਹੋਵੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ, ਜਿਸ ਪਾਸੋਂ ਵੀ ਹਰੀ ਦਾ ਜਸ ਸੁਣਿਆ ਜਾਂਦਾ ਉਹੀ ਭਰਾ ਹੈ ਆਪਣਾ, ਉਹੀ ਅਸਲੀ ਮਿੱਤਰ ਹੈ ਸਾਡਾ। ਕੋਈ ਵੀ ਸਾਨੂੰ ਜਸ ਸੁਣਾਉਂਦਾ ਸੋ ਭਾਈ ਸੋ ਮੇਰਾ ਵੀਰ, ਮਹਾਰਾਜ ਚੌਥੇ ਪਾਤਸ਼ਾਹ ਵੀ ਇਹੀ ਕਹਿੰਦੇ ਨੇ ਕਿ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਸ ਸੁਣਦੇ ਜਿੱਥੋਂ ਉਹੀ ਭਰਾ ਹੈ ਸਾਡਾ, ਉਹੀ ਅਸਲੀ ਮਿੱਤਰ ਹੈ ਜੋ ਸਾਨੂੰ ਸਹੀ ਰਸਤਾ ਦੱਸ ਰਿਹਾ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ, ਸਾਰੇ ਪਦਾਰਥ ਸਾਰੇ ਫਲ ਅਤੇ ਸਾਰੇ ਗੁਣ ਜਿਸ ਪਰਮਾਤਮਾ ਦੇ ਵਿੱਚ ਨੇ। ਕਿਉਂ ਗੋਬਿੰਦ ਮਨਹੋਂ ਵਿਸਾਰੀਐ ਜਿਸ ਸਿਮਰਤ ਦੁੱਖ ਜਾਹੇ, ਉਸ ਗੋਬਿੰਦ ਪਰਮੇਸ਼ਰ ਨੂੰ ਮਨ ਵਿੱਚੋਂ ਕਿਉਂ ਭੁਲਾਈਏ ਆਪਾਂ, ਜਿਹਦੇ ਸਿਮਰਨ ਕਰਨ ਨਾਲ ਸਾਰੇ ਦੁੱਖ ਹੀ ਦੂਰ ਹੋ ਜਾਂਦੇ ਨੇ, ਉਹਦਾ ਆਪਾਂ ਨੂੰ ਨਾਮ ਜਪਣਾ ਚਾਹੀਦਾ। ਰੌਲੇ ਗੌਲੇ ਜ਼ਿਆਦਾ ਨੇ ਲੋਕਾਂ ਵਿੱਚ, ਆਪਸੀ ਈਰਖਾ ਲੜਾਈ ਝਗੜੇ ਜ਼ਿਆਦਾ ਨੇ, ਨਾਮ ਜਪਣ ਨੂੰ ਕੋਈ ਤਿਆਰ ਨਹੀਂ। ਇੱਥੋਂ ਤੱਕ ਵੀ ਜੇ ਦੋ ਧਰਮਾਂ ਵਾਲੇ ਲੜਦੇ ਹੋਣ, ਆਹ ਨਹੀਂ ਠੀਕ ਉਹ ਨਹੀਂ ਠੀਕ, ਉਹਨਾਂ ਦੇ ਕੋਲ ਹੌਲੀ ਕੁ ਜਾ ਕੇ ਕਹੋ ਚਲੋ ਬਈ ਆਪਾਂ ਦੋਨੇ ਤਿੰਨੇ ਜਾਣੇ ਬੈਠ ਕੇ ਨਾਮ ਜਪੀਏ, ਉਹ ਦੋਨੇ ਹੀ ਭੱਜ ਜਾਣਗੇ ਉੱਥੋਂ। ਜਿੰਨਾ ਮਰਜ਼ੀ ਧਾਰਮਿਕ ਵਿਅਕਤੀ ਲੜਾਈ ਝਗੜੇ ਕਰਦੇ ਹੋਣ, ਨਾਮ ਦੀ ਗੱਲ ਸੁਣਦੀ ਦੌੜ ਜਾਂਦੇ ਨੇ, ਕਿਉਂਕਿ ਨਾਮ ਜਪਣਾ ਕਿਸੇ ਮਨੁੱਖ ਨੂੰ ਭਾਉਂਦਾ ਹੀ ਨਹੀਂ ਜ਼ਿਆਦਾਤਰ। ਸਤਿਗੁਰੂ ਕਹਿੰਦੇ ਜਿਹਦੇ ਸਿਮਰਨ ਕਰਨ ਨਾਲ ਦੁੱਖ ਜਾਂਦਾ ਉਹਦਾ ਸਿਮਰਨ ਤਾਂ ਨਹੀਂ ਕਰਦੇ, ਪਰ ਝਗੜਾ ਬਹੁਤ ਕਰਦੇ, ਆਪਸ ਲੜਾਈ ਬਹੁਤ ਕਰਦੇ। ਧਰਮ ਦੇ ਨਾਂ 'ਤੇ ਲੋਕ ਹੀ ਲੜੀ ਹੀ ਜਾਂਦੇ ਲੜੇ, ਔਰ ਧਰਮ ਨੂੰ ਵੀ ਬਦਨਾਮ ਕਰਕੇ ਰੱਖਤਾ ਸਾਰਿਆਂ ਨੇ, ਅਤੇ ਧਰਮ ਤੋਂ ਆਮ ਬੰਦੇ ਨੂੰ ਨਫ਼ਰਤ ਹੀ ਕਰਾ ਦਿੱਤੀ। ਆਮ ਬੰਦਾ ਵਿਚਾਰਾ ਧਰਮ ਤੋਂ ਹੀ ਡਰੀ ਜਾਂਦਾ। ਇਸ ਕਰਕੇ ਜਿਹੜੀ ਸੀ ਗੁਰਦੁਆਰੇ ਵਿੱਚ ਜਾਂ ਧਾਰਮਿਕ ਸਥਾਨਾਂ 'ਤੇ ਨਾਮ ਦੀ ਗੱਲ, ਨਾਮ ਦੀ ਤਾਂ ਇੱਥੇ ਗੱਲ ਹੀ ਨਹੀਂ ਹੈਗੀ। ਨਾਨਕ ਕਹਿ ਘਰ ਕੇਵਲ ਨਾਮ, ਕਿਸੇ ਗੁਰੂ ਘਰ 'ਚ ਦੇਖ ਲਓ, ਕਿਸੇ ਮੰਦਰ 'ਚ ਦੇਖ ਲਓ, ਕਿਸੇ ਮਸਜਿਦ ਦੇਖ ਲਓ, ਕਿਤੇ ਹੈ ਨਾਮ ਦੀ ਗੱਲ? ਸਭ ਸਿਆਸਤ ਚੱਲਦੀ ਹੈ, ਸਭ ਰਾਜਸੀ ਲੋਕ ਇਕੱਠੇ ਹੋਏ ਹੋਏ ਨੇ, ਜਿੱਥੇ ਦੇਖੋ ਸਭ ਰਾਜ ਰਾਜਸੀ ਗੱਲ। ਇਹ ਗੁਰੂ ਘਰ ਬਣੇ ਸੀ ਸਿਰਫ ਨਾਮ ਜਪਣ ਨੂੰ, ਬੰਦੇ ਦੀ ਚੰਗੇ ਭਲੇ ਵਾਸਤੇ, ਅਤੇ ਜੇ ਕੋਈ ਕਹਿੰਦਾ ਫਿਰ ਉਹਦੇ 'ਤੇ ਕਹਿਰੀ ਨਿਗਾਹ ਹੋ ਜਾਂਦੀ। ਇਹ ਸਾਨੂੰ ਸਮਝਾਉਂਦਾ ਗੁਰੂ ਗ੍ਰੰਥ ਸਾਹਿਬ, ਸਿਰਫ ਨਾਮ ਜਪਾਉਂਦੇ ਨੇ ਬਸ। ਜੇ ਨਾਮ ਜਪੀਏ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਸਭ ਕੁਛ ਆਪੇ ਹੀ ਹੋਈ ਜਾਂਦਾ। ਜੇ ਨਾਮ ਨਹੀਂ ਜਪਦੇ ਫਿਰ ਕੁਛ ਵੀ ਨਹੀਂ ਹੁੰਦਾ। ਇਸ ਕਰਕੇ ਜਦੋਂ ਆਪਾਂ ਟਿਕਟ ਲੈ ਕੇ ਜਹਾਜ਼ ਵਿੱਚ ਬੈਠ ਜਾਂਦੇ ਹਾਂ, ਆਪਾਂ ਕੀ ਕਰਦੇ ਹਾਂ? ਕੁਛ ਵੀ ਨਹੀਂ ਕਰਦੇ, ਸੀਟ 'ਤੇ ਬੈਠੇ ਰਹਿੰਦੇ, ਖਾਈ ਪੀ ਜਾਂਦੇ ਹਾਂ। ਕਹਿੰਦੇ ਆ ਗਿਆ ਵੀ ਤੁਹਾਡਾ ਦੇਸ਼, ਚਲਾਉਣ ਵਾਲਾ ਆਪੇ ਚਲਾਉਂਦਾ, ਪਾਇਲਟ ਚਲਾਉਂਦਾ, ਜਹਾਜ਼ ਖਰੀਦਣਾ ਵੀ ਨਹੀਂ ਪਿਆ। ਖਰੀਦਣਾ ਹੋਵੇ ਤਾਂ ਬਹੁਤ ਔਖਾ, ਮਾੜੇ ਜਿਹੇ ਡਾਲਰਾਂ ਦੀ ਟਿਕਟ ਹੀ ਲਈ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੁਹਾਨੂੰ ਸਾਰਾ ਕੁਛ ਬਣਾ ਕੇ ਦਿੱਤਾ, ਗੁਰੂ ਘਰ ਦਿੱਤੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਸੰਗਤ ਹੈ, ਕੀਰਤਨ ਦਾ ਲਾਹਾ ਨਹੀਂ ਕੋਈ ਲੈਂਦਾ, ਕਥਾ ਦਾ ਲਾਹਾ ਕੋਈ ਲੈ ਕੇ ਰਾਜੀ ਨਹੀਂ, ਕੋਈ ਨਾਮ ਜਪ ਕੇ ਖੁਸ਼ ਨਹੀਂ, ਸਿਰਫ ਝਗੜੇ, ਸਿਰਫ ਇਹ ਕਿ ਆਹ ਨਹੀਂ ਠੀਕ ਉਹ ਨਹੀਂ ਠੀਕ, ਇਹਨਾਂ ਗੱਲਾਂ ਵਿੱਚ ਹੀ ਸਾਰੇ ਜਣੇ ਪੈ ਗਏ ਨੇ। ਪਰ ਸਤਿਗੁਰੂ ਦੀ ਸਿੱਖਿਆ ਲੈ ਕੇ ਜੇ ਆਪਾਂ ਨਾਮ ਜਪੀਏ, ਕਿਉਂਕਿ ਅਸਲ ਵਿੱਚ ਅੱਜ ਦੁਨੀਆਂ ਅੰਦਰ ਆਪਸੀ ਜਿਹੜੀ ਈਰਖਾ ਇਹ ਹੈ ਇੱਕ ਦੂਜੇ ਨਾਲ, ਉਹ ਇਸੇ ਕਰਕੇ ਆ ਕਿ ਨਾਮ ਜਪਣ ਵਾਲੇ ਅੰਦਰ ਈਰਖਾ ਭਾਵਨਾ ਆਉਂਦੀ ਹੋਈ ਨਹੀਂ, ਉਹ ਤਾਂ ਹਰੇਕ ਨੂੰ ਇੱਕੋ ਹੀ ਸਮਝੀ ਜਾਂਦਾ। ਈਰਖਾ ਆਉਂਦੀ ਉਦੋਂ ਜਦੋਂ ਆਪਾਂ ਨਾਮ ਜਪਣਾ ਹੀ ਛੱਡ ਦਿੰਦੇ ਹਾਂ, ਨਾਮ ਹੀ ਸਾਡੇ ਵਿੱਚ ਪ੍ਰੇਮ ਪੈਦਾ ਕਰਦਾ। ਤਾਂਹੀਓ ਸਤਿਗੁਰੂ ਨੇ ਇੱਥੇ ਕਿਹਾ ਸਭ ਪਦਾਰਥ ਸਭ ਫਲਾ ਸਰਬ ਗੁਣਾਂ ਜਿਸ ਮਾਹੇ, ਕਿਉਂ ਗੋਬਿੰਦ ਮਨੋਂ ਵਿਸਾਰੀਆ ਜੇ ਸਿਮਰਤ ਦੁੱਖ ਜਾਹੇ। ਜਿਸ ਲੜ ਲੱਗਿਆ ਜੀਵੀ ਹੈ ਭਵਜਲ ਪਈ ਹੈ ਪਾਰ, ਜਿਹਦੇ ਨਾਮ ਰੂਪ ਪੱਲੇ ਨਾਲ ਲੱਗਣ ਕਰਕੇ ਸਫਲ ਜਿਉਣਾ ਹੁੰਦਾ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ। ਮਿਲ ਸਾਧੂ ਸੰਗ ਉਧਾਰ ਹੋਏ ਮੁੱਖ ਉੱਜਲ ਦਰਬਾਰ, ਸਾਧੂਆਂ ਨਾਲ ਮਿਲ ਕੇ ਉਸ ਵਾਹਿਗੁਰੂ ਨੂੰ ਸਿਮਰੀਏ ਤਾਂ ਕਲਿਆਣ ਹੁੰਦਾ ਅਤੇ ਦਰਬਾਰ ਸੱਚਖੰਡ ਵਿੱਚ ਵੀ ਮੂੰਹ ਉਜਲਾ ਹੁੰਦਾ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ, ਸਾਰੇ ਸੰਸਾਰ ਦਾ ਜੀਵਨ ਰੂਪ ਜੋ ਗੋਪਾਲ ਹੈ ਉਹਦਾ ਜਸ ਹੀ ਸੰਤ ਜਨਾਂ ਦੀ ਪੂੰਜੀ ਹੈ। ਗੋਪਾਲ ਪਰਮੇਸ਼ਰ ਦੀ ਜਿਹਦਾ ਨਾਮ ਜਪਣਾ ਇਹੀ ਸਾਡੀ ਪੂੰਜੀ ਹੈ ਬਸ। ਗੁਰੂ ਨਾਨਕ ਦੇਵ ਜੀ ਸੱਜਣ ਠੱਗ ਦੇ ਕੋਲ ਗਏ, ਸੱਜਣ ਠੱਗ ਕਹਿਣ ਲੱਗਿਆ ਬੜਾ ਚਿਹਰਾ ਲਾਲ ਹੈ ਇਹਨਾਂ ਦਾ, ਆ ਨਾਲਦਿਆਂ ਦੇ ਬੜੇ, ਇਹ ਕੋਈ ਰਾਜਕੁਮਾਰ ਲੱਗਦੇ ਨੇ, ਇਹਨਾਂ ਕੋਲ ਜ਼ਰੂਰ ਹੀਰੇ ਮੋਤੀ ਲਕੋਏ ਹੋਣੇ ਆ, ਇਹਨਾਂ ਨੂੰ ਆਪਾਂ ਦੁੱਧ ਵਿੱਚ ਜ਼ਹਿਰ ਪਾ ਦਿੰਦੇ ਹਾਂ, ਬਾਅਦ ਵਿੱਚ ਲੁੱਟ ਲਵਾਂਗੇ। ਮਹਾਰਾਜ ਨੇ ਜਦ ਸ਼ਬਦ ਪੜ੍ਹਿਆ ਕਪਾਟ ਖੋਲ੍ਹ ਦਿੱਤੇ, ਫਿਰ ਸਿੱਖਿਆ ਆਈ। ਸਤਿਗੁਰੂ ਕਹਿੰਦੇ ਸੱਜਣ ਠੱਗ ਨੂੰ, ਕਹਿੰਦੇ ਸਾਡੇ ਕੋਲ ਕੋਈ ਹੀਰੇ ਮੋਤੀ ਨਹੀਂ, ਸਾਡੇ ਕੋਲ ਨਾਮ ਰੂਪ ਹੀਰਾ। ਇਸ ਕਰਕੇ ਸਤਿਗੁਰੂ ਆਪਾਂ ਨੂੰ ਇੱਥੇ ਸਮਝਾਉਂਦੇ ਕਿ ਸੰਤ ਜਨਾਂ ਦੀ ਪੂੰਜੀ ਕੀ ਹੁੰਦੀ ਹੈ। ਸੰਤ ਮਹਾਤਮਾ ਦੇਖਣ ਨੂੰ ਇੱਕ ਦੋ ਕੱਪੜਿਆਂ 'ਚ ਹੁੰਦੇ ਨੇ, ਪੂੰਜੀ ਉਹਨਾਂ ਦੀ ਕੋਲ ਜਿਹੜੀ ਹੈ ਉਹ ਨਾਮ ਹੈ। ਉਹਨਾਂ ਦਾ ਬੈਂਕ ਕਿਹੜਾ? ਪਰਮਾਤਮਾ ਹੀ ਹੈ ਸਾਰਾ ਕੁਝ, ਪੂੰਜੀ ਸਭ ਕੁਝ ਨਾਮ ਉਹੀ ਹੈ। ਗੋਪਾਲ ਦਾ ਜਸ ਹੀ ਸੰਤਾਂ ਦਾ ਪ੍ਰਾਣ ਰੂਪ ਹੈ ਅਤੇ ਸੰਤ ਜਿਨ੍ਹਾਂ ਦੀ ਪੂੰਜੀ ਰੂਪ ਹੈ। ਨਾਨਕ ਉਭਰੇ ਨਾਮ ਜਪ ਦਰ ਸੱਚਾ ਹੈ ਸਾਬਾਸ, ਜੋ ਨਾਮ ਨੂੰ ਜਪ ਕੇ ਤਰੇ ਨੇ ਉਹਨਾਂ ਨੂੰ ਸੱਚੇ ਦਰਬਾਰ ਵਿੱਚ ਸ਼ਾਬਾਸ਼। ਪ੍ਰਾਪਤ ਹੁੰਦੀ, ਧੰਤਾ ਯੋਗ ਦੀ ਪ੍ਰਾਪਤੀ ਹੁੰਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਵੀ ਗੁਣ ਗਾ ਪਰਮੇਸ਼ਰ ਦੇ ਗੌੜੀ ਰਾਗ ਚ। ਮਾਝ ਜਾਤੀ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ ਜਿੰਦੂ। ਇਹ ਭਾਈ ਤੂੰ ਹਰੀ ਦੇ ਮਿੱਠੇ ਗੁਣ ਗਾਉਣਾ ਕਰ, ਤੂੰ ਹਰੀ ਦੇ ਮਿੱਠੇ ਗੁਣ ਗਾਉਣਾ ਕਰ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ ਵੀ ਲੱਗ ਸਕਦਾ, ਜਿੰਦੂ ਤੂੰ ਤੇ ਵਿਸ਼ਰਾਮ ਵੀ, ਕਿਉਂਕਿ ਤੂੰ ਦੇਹਲੀ ਦੀਪਕ ਹੈ। ਸੱਚੇ ਸੇਤੀ ਰਤਿਆਂ ਮਿਲਿਆ ਨਥਾਵੇਂ ਥਾਂ ਰਹਾਓ। ਸੱਚੇ ਨਾਮ ਨਾਲ ਤਦਾਕਾਰ ਹੋਣ ਕਰਕੇ ਨਥਾਵਿਆਂ ਬੰਦਿਆਂ ਨੂੰ ਵੀ ਦਰਗਾਹ ਵਿੱਚ ਥਾਂ ਮਿਲ ਜਾਂਦੀ ਹੈ, ਸਰੂਪ ਰੂਪੀ ਥਾਂ ਮਿਲ ਜਾਂਦੀ ਹੈ। ਕੋਈ ਮਨ ਦੇ ਟਿਕਾ ਨਾਲ ਬੈਠ ਕੇ ਬਸ ਇੱਕ ਰਸ ਸਿਮਰਨ ਕਰੀ ਜਾਵੇ ਤਾਂ ਸਤਿਗੁਰੂ ਕਹਿੰਦੇ ਉਹਨੂੰ ਸਾਰਾ ਕੁਛ ਹੌਲੀ ਹੌਲੀ ਮਿਲ ਜਾਂਦਾ। ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ। ਨਾਮ ਤੋਂ ਬਿਨਾਂ ਹੋਰ ਸਾਰੇ ਹੀ ਸਵਾਦ ਫਿੱਕੇ ਨੇ। ਇਹਨਾਂ ਦੇ ਭੋਗਣ ਨਾਲ ਤਨ ਮਨ ਵੀ ਫਿੱਕਾ ਹੀ ਹੁੰਦਾ, ਕਿਉਂਕਿ ਨਾਮ ਜਪਣ ਕਰਕੇ ਸਾਰੇ ਸਵਾਦ ਜਿਹੜੇ ਨੇ ਰਸਦਾਇਕ ਹੋ ਜਾਂਦੇ ਨੇ। ਹੋਰ ਸਵਾਦ ਜਿੰਨੇ ਵੀ ਨਾਮ ਤੋਂ ਬਿਨਾਂ ਦੁਨੀਆਂ ਲੈਂਦੀ ਹੈ ਇਹ ਫਿੱਕੇ ਹੀ ਫਿੱਕੇ ਨੇ, ਵਿਕਾਰਾਂ ਵਾਲੇ ਨੇ। ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ। ਪਰਮੇਸ਼ਰ ਤੋਂ ਬਿਨਾਂ ਜੋ ਹੋਰਨਾਂ ਨਾਲ ਪ੍ਰੀਤੀ ਕਰਦਾ ਉਹ ਬੰਦਾ ਤੇ ਉਹਦੇ ਜਿਉਣ ਨੂੰ ਫਿੱਟੇ ਮੂੰਹ ਕਹਿੰਦੇ। ਉਹ ਜੀਵਨ ਨੂੰ ਤੇ ਜਿਉਣ ਵਾਲੇ ਨੂੰ ਵੀ ਫਿੱਟੇ ਮੂੰਹ, ਕਿਉਂ ਮਹਾਰਾਜ ਇੰਨਾ ਆਪ ਜੀ ਕਹਿੰਦੇ ਭਾਈ ਡਾਂਟਣਾ ਪੈਂਦਾ ਜੀ, ਇਹ ਨਾਮ ਹੀ ਨਹੀਂ ਜਪਦੇ, ਇਹ ਹੋਰ ਹੀ ਪਾਸੇ ਲੈ ਖਿੱਚ ਧੂ ਕੇ। ਨਿਆਣੇ ਨੂੰ ਕਿੱਦਾਂ ਟੀਵੀ ਦੇ ਮੂਹਰੋਂ ਖਿੱਚ ਕੇ ਹੀ ਲਿਆਉਣਾ ਪੈਂਦਾ, ਚਿੰਬੜੀ ਜਾਂਦਾ ਟੀਵੀ ਦੇ ਨਾਲ, ਖੇਡਾਂ ਦੇ ਨਾਲ, ਪੜ੍ਹਾਈ ਵੱਲ ਤਾਂ ਦੇਖਦਾ ਹੀ ਨਹੀਂ ਉਹ। ਕੰਮ ਅਖੇ ਘਰਦਿਆਂ ਨੂੰ ਕਹਿੰਦਾ ਤੁਸੀਂ ਕਰ ਦਿਓ, ਸਕੂਲ ਦਾ ਹੋਮਵਰਕ ਤੁਸੀਂ ਕਰ ਦਿਓ। ਮਾਂ ਵਿਚਾਰੀ ਉਹਦਾ ਹੋਮਵਰਕ ਕਰਨ ਦੀ ਕਈ ਨਿਆਣਿਆਂ ਦਾ, ਤਾਂ ਉਹ ਨਿਆਣਾ ਟੀਵੀ ਦੇਖੀ ਜਾਂਦਾ, ਜਾਂ ਨਿਆਣੇ ਖਾਣ ਪੀਣ 'ਤੇ ਲੱਗੇ ਰਹਿੰਦੇ ਨੇ, ਕੰਮ ਕਰਕੇ ਰਾਜ਼ੀ ਨਹੀਂ ਹੁੰਦੇ। ਮਾਂ ਨੂੰ ਕਈ ਵਾਰ ਤਾੜਨਾ ਵੀ ਪੈਂਦਾ, ਕੁੱਟਣਾ ਵੀ ਪੈਂਦਾ ਨਿਆਣਾ। ਮਹਾਰਾਜ ਕਹਿੰਦੇ ਤੁਸੀਂ ਵੀ ਜਿਵੇਂ ਨਿਆਣੇ ਚਿੰਬੜੇ ਗੇਮਾਂ ਨਾਲ ਟੀਵੀ ਨਾਲ, ਤੁਸੀਂ ਵੀ ਮਾਇਆ 'ਚ ਚਿੰਬੜੇ ਹੋਏ ਹੋ, ਸਵਾਦਾਂ ਵਿੱਚ ਪਦਾਰਥਾਂ ਵਿੱਚ, ਫਿਰ ਤੁਹਾਨੂੰ ਖਿੱਚ ਕੇ ਲਾਉਣਾ ਪੈਂਦਾ। ਅੰਚਲ ਗਹਿਕੈ ਸਾਧਕਾ ਤਰਨਾ ਇਹੋ ਸੰਸਾਰ। ਸੰਤਾਂ ਦਾ ਉਪਦੇਸ਼ ਰੂਪ ਪੱਲਾ ਫੜ ਕੇ ਸੰਸਾਰ ਸਾਗਰ ਤੋਂ ਤਰਨਾ ਕਰ। ਪਾਰ ਬ੍ਰਹਮ ਆਰਾਧ ਹੀ ਹੈ ਉਧਰੈ ਸਭ ਪਰਿਵਾਰ। ਪਰਮੇਸ਼ਰ ਦਾ ਨਾਮ ਜਪਣ ਕਰਕੇ ਸਾਰਾ ਪਰਿਵਾਰ ਹੀ ਤਰ ਜਾਂਦਾ ਬੰਦੇ ਦਾ। ਜੇ ਪਰਿਵਾਰ, ਆਪਾਂ ਹੁਣ ਸਭ ਦਾ ਭਲਾ ਕਰਨਾ, ਭਲਾ ਤਾਂ ਹੁਣ ਖਿੱਚ ਧੁੱਪ ਕੇ ਹੁੰਦਾ। ਸਾਰਿਆਂ ਨੂੰ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਲਾਇਆ ਐਤਵਾਰ ਨੂੰ। ਕਈ ਕਹਿੰਦੇ ਕਿ ਡੰਡੇ ਨਾਲ ਕਰਾਉਂਦੇ ਪਾਠ, ਜਾਂ ਕੋਈ ਕਹਿੰਦਾ ਸਾਨੂੰ ਜ਼ਬਰਦਸਤੀ ਵੀ ਕਰਾਇਆ। ਜ਼ਬਰਦਸਤੀ ਪਾਪ ਤਾਂ ਨਹੀਂ ਕਰਾਇਆ ਹੈ, ਪਾਠ ਹੀ ਕਰਾਇਆ, ਪੁੰਨ ਕਰਾ ਰਹੇ ਤੁਹਾਡੇ ਤੋਂ, ਮਾੜਾ ਕੰਮ ਤਾਂ ਨਹੀਂ ਕਰਦੇ। ਤਾਂ ਇਸ ਕਰਕੇ ਆਪਣੇ ਨਿਆਣੇ ਵੀ ਤਾਂ ਮਸਾਂ ਹੀ ਧੱਕ ਧਕਾ ਕੇ ਪੜ੍ਹਦੇ ਹੈ। ਨਿਆਣੇ ਨੂੰ ਕਹੋ ਪੜੋਸੀ ਜਾਓ ਤਾਂ ਕਦੇ ਵੀ ਨਾ ਪੜ੍ਹੇ। ਹੋ ਜੇ ਆਪਾਂ ਪੜੋਸਾ ਪੜਾਸੀ ਕਰਦੇ ਰਹੀਏ ਕੋਈ ਨਾਮ ਨਾ ਜਪੇ, ਥੋੜ੍ਹਾ ਬਹੁਤ ਤਾਂ ਖਿੱਚਣਾ ਹੀ ਪੈਂਦਾ ਸਾਰਿਆਂ ਨੂੰ ਵੀ ਨਾਮ ਜਪੋ ਬਈ। ਨਾਮ ਜਪੇ ਤੋਂ ਬਿਨਾਂ ਮਨੁੱਖਾ ਜਨਮ ਮਿਲਿਆ, ਨਾਮ ਜਪ ਕੇ ਮਿਲਿਆ ਹੋਇਆ। ਥੋੜ੍ਹਾ ਬਹੁਤ ਕੀਤਾ ਸੀ ਤਾਂ ਮਨੁੱਖਾ ਦੇਹੀ ਮਿਲ ਗਈ, ਤਾਂ ਇਹ ਵੀ ਨਹੀਂ ਸੀ ਮਿਲਣੀ। ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਦੇਹ। ਮੇਰਾ ਸੱਜਣ ਵੀ ਉਹੀ ਆ, ਮੇਰਾ ਰਿਸ਼ਤੇਦਾਰ ਵੀ ਉਹੀ ਆ, ਮੇਰਾ ਭਰਾ ਵੀ ਉਹੀ ਆ, ਸੋ ਸ੍ਰੇਸ਼ਟ ਮਿੱਤਰ ਵੀ ਉਹੀ ਹੈ ਜੋ ਹਿਰਦੇ 'ਚ ਹਰੀ ਨਾਮ ਵਸਾ ਦਿੰਦਾ। ਮਹਾਰਾਜ ਤਾਂ ਇੱਦਾਂ ਕਹਿੰਦੇ ਵੀ ਮੇਰਾ ਤਾਂ ਸਾਰਾ ਕੁਛ ਹੈ ਹੀ ਉਹ ਜਿਹੜਾ ਨਾਮ ਜਪਾਵੇ। ਸਾਡੇ ਸਿੰਘ ਹੁੰਦਾ ਸੀ ਮਹਾਂਪੁਰਖਾਂ ਨਾਲ, ਉਹਦੀ ਡਿਊਟੀ ਸੀ ਤੜਕੇ 4 ਵਜੇ ਸਭ ਨੂੰ ਉਠਾਉਣਾ। ਉਹ ਖਿੱਚ ਧੁੱਪ ਕੇ ਉਠਾ ਕੇ ਸਾਨੂੰ ਨਵਾ ਦਿੰਦਾ ਸੀ। ਪਹਿਲਾਂ ਤਾਂ ਅਸੀਂ ਬਹੁਤ ਔਖੇ ਜਿਹੇ ਹੋਣਾ, ਕਿੱਥੇ ਉਠਾਲ ਦਿੰਦਾ, ਉਹ ਤਾਂ ਲੜਨਾ ਝਗੜਨਾ। ਜਦੋਂ ਨਹਾ ਕੇ ਨਿਤਨੇਮ ਕਰ ਲੈਣਾ ਫਿਰ ਉਹਨੂੰ ਅਸੀਸਾਂ ਦੇਣੀਆਂ ਵੀ ਚੱਲ ਚੰਗਾ ਹੋ ਗਿਆ, ਠਾਲ ਤਾਂ ਨਹੀਂ ਤਾਂ ਸਾਰਾ ਦਿਨ ਬੰਦੇ ਤੋਂ ਪਾਠ ਹੀ ਨਹੀਂ ਹੁੰਦਾ। ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ। ਸਾਰੇ ਔਗਣਾਂ ਨੂੰ ਮਿਟਾ ਕੇ ਮੇਰੇ ਉੱਤੇ ਪਰ ਉਪਕਾਰ ਕਰਦਾ ਉਹ ਜਿਹੜਾ ਮੈਨੂੰ ਨਾਮ ਜਪਾਉਂਦਾ, ਜਿਹੜਾ ਮੇਰੇ ਹਿਰਦੇ 'ਚ ਨਾਮ ਗੁਰੂ ਮੇਰਾ ਵਸਾਉਂਦਾ। ਅਸਲ ਤਾਂ ਗੁਰੂ ਸਾਹਿਬ ਦੀ ਪ੍ਰੇਰਨਾ ਹੀ ਹੁੰਦੀ ਹੈ। ਗੁਰੂ ਸਾਹਿਬ ਆਪ ਹੀ ਕਿਸੇ ਦੇ ਰਾਹੀਂ ਸੰਸਾਰ ਨੂੰ ਪ੍ਰੇਰਨਾ ਦਿੰਦੇ ਨੇ। ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ। ਹਰੀ ਦੇ ਚਰਨਾਂ ਦਾ ਜਿਹੜਾ ਧਿਆਨ ਧਰਨਾ ਹੈ, ਮੇਰਾ ਮੇਲ ਵੀ ਖਜ਼ਾਨਾ ਵੀ, ਥੇ ਹੋ ਹੁੰਦਾ ਪਿੰਡ ਅਤੇ ਘਰ ਵੀ ਅਤੇ ਨਿਧੀਆਂ ਦਾ ਖਜ਼ਾਨਾ ਵੀ, ਹਰੀ ਦੇ ਚਰਨਾਂ ਦਾ ਧਿਆਨ ਕਰਨ ਨਾਲ ਇਹ ਚੀਜ਼ਾਂ ਮਿਲ ਵੀ ਜਾਂਦੀਆਂ ਨੇ। ਪਹਿਲਾਂ ਤਾਂ ਕਹਿੰਦੇ ਨਾਮ ਹੀ ਮੇਰਾ ਖਜ਼ਾਨਾ ਮਾਲ ਧਾਨ ਘਰ, ਹੁਣ ਕਹਿੰਦੇ ਨੇ ਹਰੀ ਦੇ ਚਰਨਾਂ ਦਾ ਧਿਆਨ ਕਰਨ ਨਾਲ ਹਾਥੀ ਘੋੜੇ ਪ੍ਰਤੱਖ ਖਜ਼ਾਨਾ ਪਿੰਡ ਰਹਿਣ ਲਈ ਘਰ ਨਿਧੀਆਂ ਖਜ਼ਾਨੇ ਸਭ ਮਿਲ ਵੀ ਜਾਂਦਾ, ਪਰ ਹੈ ਉਹਦਾ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧਨੋ ਮੰਗੈ ਦਾਨ। ਮਹਾਰਾਜ ਕਥਨ ਕਰਦੇ ਹੇ ਵਾਹਿਗੁਰੂ ਮੈਂ ਤੇਰੇ ਦਰਵਾਜ਼ੇ ਦਾ ਮੰਗਦਾ, ਤੇਰੇ ਪਾਸੋਂ ਹੀ ਦਾਨ ਮੰਗਦਾ, ਤੈਨੂੰ ਦਾਨ ਮੰਗਦਾ ਇਸ ਲਈ ਤੂੰ ਸਾਨੂੰ ਪ੍ਰਾਪਤ ਹੋ। ਬਸ ਮੈਂ ਪ੍ਰਭ ਤੁਧਨੋ ਮੰਗੈ ਦਾਨ, ਜਿਵੇਂ ਰਾਜੇ ਦੇ ਦਰਵਾਜ਼ੇ ਤੇ ਖੜੀਏ ਰਾਜਾ ਆ ਜਾਏ, ਹਾਂ ਵੀ ਕੀ ਚਾਹੀਦਾ, ਕਹਿੰਦਾ ਤੂੰ ਹੀ ਆ ਜਾ ਤੈਨੂੰ ਹੀ ਮੰਗਣਾ, ਰਾਜੇ ਨੂੰ ਹੀ ਦਾਨ ਵਿੱਚ ਮੰਗ ਲਿਆ, ਚੱਲ ਬਈ ਕਹਿੰਦਾ ਚੱਲੀਏ ਪਰਮੇਸ਼ਰ ਦੇ ਦਰ ਤੇ ਜਾ ਕੇ। ਕਹਿੰਦੇ ਪਦਾਰਥ ਨਾ ਮੰਗੀ, ਪਦਾਰਥ ਮੁੱਕ ਜਾਣਗੇ ਕੱਲ ਨੂੰ ਫਿਰ ਮੰਗਣ ਤੁਰਾਂਗੇ, ਪਰਮੇਸ਼ਰ ਨੂੰ ਹੀ ਮੰਗ ਲੈ, ਤੂੰ ਹੀ ਆ ਜਾ ਬਸ ਮੇਰੇ, ਤੂੰ ਹੀ ਮੇਰੇ ਹਿਰਦੇ 'ਚ ਬੈਠ ਜਾ, ਫਿਰ ਮੈਨੂੰ ਹੋਰ ਲੋੜ ਨਹੀਂ, ਫਿਰ ਹੋਰ ਕਿਤੋਂ ਮੰਗਣਾ ਨਹੀਂ ਪਵੇਗਾ, ਸਭ ਤੇਰੀ ਹੋਈ ਕਿਰਪਾ ਮੇਰੇ ਉੱਤੇ ਹੋ ਜਾਏਗੀ। ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਆਪਣੇ 'ਤੇ। ਸੋ 172 ਸ਼ਬਦ 218 ਅੰਗ ਦੇ ਅਖੀਰ ਤੱਕ ਬਖਸ਼ੇ ਨੇ, 219 ਅੰਗ ਅਤੇ ਕੱਲ੍ਹ ਨੂੰ ਨੌਵੇਂ ਪਾਤਸ਼ਾਹ ਬਖਸ਼ਿਸ਼ ਕਰਨਗੇ। ਪਹਿਲੀ ਵਾਰ ਨੌਵੇਂ ਪਾਤਸ਼ਾਹ ਦੀ ਬਾਣੀ ਆ ਰਹੀ ਹੈ, ਕੱਲ੍ਹ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ।
ਵਾਹਿਗੁਰੂ 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 ਵਾਹਿਗੁਰੂ।
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ। ਅੱਠ ਪਹਿਰ ਆਰਾਧਿਐ, ਅੱਠ ਪਹਿਰ ਆਰਾਧਿਐ, ਪੂਰਨ ਸਤਿਗੁਰ ਗਿਆਨ, ਪੂਰਨ ਸਤਿਗੁਰ ਗਿਆਨ, ਵਾਹਿਗੁਰੂ 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 ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ।